ਗੁਰੂ ਪਿਆਰੀ ਸਾਧ ਸੰਗਤ ਜੀ, ਕੱਲ ਅਸੀਂ ਪੜ੍ਹਿਆ ਸੀ ਕਿ ਪਰਮਾਤਮਾ ਦੀ ਸਭ ਤੋਂ ਦੁਰਲੱਭ ਤੇ ਵਡਮੁੱਲੀ ਦਾਤ ਉਹ ਹੈ ਸ਼ਬਦ, ਤੇ ਇਹ ਵੀ ਦੇਖਿਆ ਸੀ ਕਿ ਸ਼ਬਦ ਦੇ ਨਾਲ ਸਾਨੂੰ ਕਿਤਨੀਆਂ ਅਮੋਲਕ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪਰ ਜਦੋਂ ਸ਼ਬਦ ਦਾ ਜ਼ਿਕਰ ਆਉਂਦਾ ਹੈ, ਗੁਰਬਾਣੀ ਦਾ ਇਸ ਕਿਹੜੇ ਸ਼ਬਦ ਵੱਲ ਇਸ਼ਾਰਾ ਹੈ ਤੇ ਇਸ ਦੀ ਪ੍ਰਾਪਤੀ ਦਾ ਸਾਧਨ ਕੀ ਹੈ, ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਕੀਤਾ ਹੈ। ਸ਼ਬਦ ਭਾਗ ਪਹਿਲਾ, ਆਓ ਪਿਆਰ ਨਾਲ ਸਰਵਣ ਕਰੀਏ। ਸਾਡੇ ਹਿਰਦੇ ਵਿੱਚ ਪਹਿਲਾਂ ਵਲਵਲਾ ਉਪਜਦਾ ਹੈ, ਬੁੱਧੀ ਇਸ ਵਲਵਲੇ ਦੀ ਛਾਣਬੀਣ ਕਰਕੇ ਇਸ ਨੂੰ ਖਿਆਲ ਦਾ ਰੂਪ ਦਿੰਦੀ ਹੈ। ਫਿਰ ਜਦੋਂ ਅਸੀਂ ਇਸ ਖਿਆਲ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਇਸ ਨੂੰ ਆਪਣੀ ਬੋਲੀ ਅਤੇ ਅੱਖਰਾਂ ਦੁਆਰਾ ਜਾਂ ਰਸਨਾ ਨਾਲ ਬੋਲ ਕੇ ਜਾਂ ਫਿਰ ਲਿਖ ਕੇ ਪ੍ਰਗਟ ਕਰਦੇ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਵਲਵਲੇ ਜਾਂ ਖਿਆਲ ਹੀ ਅਸਲੀ ਵਸਤੂ ਹਨ। ਸਾਡੀ ਬੋਲੀ ਅਥਵਾ ਸ਼ਬਦ ਅਤੇ ਅੱਖਰ ਇਹਨਾਂ ਖਿਆਲਾਂ ਦੇ ਪ੍ਰਗਟਾਵਣ ਦੇ ਸਾਧਨ ਰੂਪ ਹਨ। ਪਰ ਇਹ ਸਾਰੀ ਕਿਰਿਆ ਸਰਗੁਣ ਦੁਨੀਆਂ ਦਾ ਕਰਤੱਵ ਹੈ ਅਥਵਾ ਤ੍ਰੈ ਗੁਣਾਂ ਦੀ ਖੇਲ ਹੈ। ਇਸ ਤੋਂ ਉੱਪਰ ਆਤਮਕ ਦੁਨੀਆਂ ਦੀ ਖੇਲ ਹੋਰਵੇਂ ਹੈ। ਇੱਥੋਂ ਦਾ ਸ਼ਬਦ ਤਾਂ ਇਹੀ ਹੈ, ਰਸਨਾ ਨਾਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰ ਦਿੱਤਾ ਆਪਣੇ ਖਿਆਲ ਵਲਵਲਿਆਂ ਨੂੰ। ਪਰ ਆਤਮਕ ਦੁਨੀਆਂ ਦੀ ਖੇਲ ਹੋਰਵੇਂ ਹੈ। ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ ਜੋ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ਿਤ ਅਤੇ ਪਰਵਿਰਤ ਹੁੰਦਾ ਹੈ। ਮਾਇਆ ਦੇ ਇਸ ਘੋਰ ਅੰਧਕਾਰ ਵਿੱਚ ਜਦ ਕਦੇ ਸਾਡੇ ਉਨਮਨ ਉੱਤੇ ਇਸ ਆਤਮਕ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਇਸ ਨੂੰ ਅਨੁਭਵ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਆਤਮਕ ਪ੍ਰਕਾਸ਼ ਦੇ ਝਲਕਾਰਿਆਂ ਨੂੰ ਅਨੁਭਵ ਕਰਨਾ ਹੀ ਇਹ ਸ਼ਬਦ ਦਾ ਬੁੱਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਵਿਚਾਰਨਾ ਤੇ ਕਮਾਵਣਾ ਆਖਿਆ ਗਿਆ ਹੈ, ਨਾ ਕਿ ਬੁੱਧੀ ਨਾਲ ਸਮਝਣਾ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤਉ ਅਨੁਭਵ ਪਾਇਆ। ਉਨਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਪਾਗੀ, ਕਹੋ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ। ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ। ਪੜੀਐ ਗੁਨੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਬਾਹਰ ਟੁੰਡਨ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਅਨੁਭਵ ਅਚਰਜ ਰੂਪ ਪ੍ਰਪੇਖਿਆ, ਮੇਰਾ ਮਨ ਛੋੜ ਨਾ ਕਤਹੂੰ ਜਾਇਆ ਥਾ। ਗੁਰ ਉਪਦੇਸ਼ ਆਵੇਸ਼ ਕਰ, ਅਨੁਭਵ ਪਦ ਪਾਈ। ਸ਼ਬਦ ਸੁਰਤਲੀਨ ਹੋਏ, ਅਨੁਭਵ ਅਕੜ ਕੜਾਏ ਗਹਿਣਾ। ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ, ਇਸ ਲਈ ਸਾਡੀ ਸੀਮਤ ਬੁੱਧੀ ਦੀ ਛਾਣਬੀਣ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਕਾਰਨ ਅਸੀਂ ਗੁਰਬਾਣੀ ਦੇ ਡੂੰਘੇ ਗੁੱਝੇ ਅਧਿਆਤਮਕ ਅਰਥਾਂ, ਭੇਦਾਂ ਅਤੇ ਭਾਵਾਂ ਤੋਂ ਅਣਜਾਣ ਹਾਂ ਅਤੇ ਗੁਰਬਾਣੀ ਦੀਆਂ ਡੂੰਘਿਆਈਆਂ ਦੇ ਗੁੱਝੇ ਭਾਵਾਂ ਅਤੇ ਭੇਦਾਂ ਦਾ ਰਸ ਮਾਣਨ ਤੋਂ ਅਸਮਰਥ ਹਾਂ। ਅਸੀਂ ਆਪੋ ਆਪਣੀ ਬੁੱਧੀ ਦੁਆਰਾ ਗੁਰਬਾਣੀ ਦੇ ਅਖਰੀ ਅਤੇ ਭਾਵ ਅਰਥ ਵਿਚਾਰ ਕੇ ਹੀ ਸੰਤੁਸ਼ਟ ਹੋਏ ਰਹਿੰਦੇ ਹਾਂ। ਗੁਰਬਾਣੀ ਵਿੱਚ ਸ਼ਬਦ ਅਤੇ ਨਾਮ ਅੱਖਰਾਂ ਦਾ ਜ਼ਿਕਰ ਬੇਅੰਤ ਵਾਰੀ ਆਇਆ ਹੈ ਤੇ ਹੋਰਨਾਂ ਅੱਖਰਾਂ ਦੀ ਤਰ੍ਹਾਂ ਸ਼ਬਦ ਅੱਖਰ ਦਾ ਵੀ ਅਸੀਂ ਅਲਪ ਬੁੱਧੀ ਨਾਲ ਹੀ ਅਰਥ ਕਰਦੇ ਅਤੇ ਸੁਣਦੇ ਹਾਂ, ਜਿਸ ਕਾਰਨ ਜਗਿਆਸੂਆਂ ਵਿੱਚ ਸ਼ਬਦ ਅੱਖਰ ਬਾਬਤ ਭਰਮ ਭੁਲੇਖੇ ਪਏ ਹੋਏ ਹਨ। ਸੋ ਗੁਰਬਾਣੀ ਵਿੱਚ ਇਸ ਵਿਚਾਰ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ ਕਿ ਸ਼ਬਦ ਨਾ ਚੀਨੈ, ਕਥਨੀ ਬਦਨੀ ਕਰੈ, ਵਿਖਿਆ ਮਾਏ ਸਮਾਨ। ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਮਨਸਾ ਮਾਰ ਸਮਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਤ੍ਰੈ ਗੁਣ ਪੜੈ ਹਰ ਤਤ ਨ ਜਾਣੈ, ਮੂਲੋਂ ਭੂਲੈ ਗੁਰ ਸ਼ਬਦ ਨ ਪਛਾਣੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨ ਸੁਣਈ ਬੋਰੋਲ ਕਚੋਲਾ। ਉਪਦੇਸ਼ ਕਰੈ ਆਪ ਨ ਕਮਾਵੈ, ਤਤ ਸ਼ਬਦ ਨ ਪਛਾਣੈ। ਏਕ ਸ਼ਬਦ ਤੂੰ ਚੀਨੈ ਨਾਈ, ਫਿਰ ਜੋਨੀ ਆਵੇਗਾ। ਸ਼ਬਦ ਨ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਕਹਿਣਾ ਨਹਿਕਾਏ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਪਲ ਪੰਕਜ ਮੈਂ ਨਾਮ ਛਡਾਏ, ਜੇ ਗੁਰ ਸ਼ਬਦ ਸਿੰਜਾਪੈ। ਸੋ ਗੁਰਬਾਣੀ ਦੀ ਅਨੁਭਵੀ ਰੋਸ਼ਨੀ ਵਿੱਚ ਸ਼ਬਦ ਅੱਖਰ ਦੀ ਵਿਚਾਰ ਕਰਨ ਦਾ ਇਸ ਲੇਖ ਵਿੱਚ ਉਦਮ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਸ਼ਬਦ ਅੱਖਰ ਦੇ ਨਾਲ ਕਈ ਵਿਸ਼ੇਸ਼ਣ ਲਾਏ ਗਏ ਹਨ, ਜਿਹਾ ਕਿ ਗੁਰ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਏਕ ਸ਼ਬਦ, ਤਤ ਸ਼ਬਦ, ਪੂਰਾ ਸ਼ਬਦ, ਖੇਵਟ ਸ਼ਬਦ, ਨਿਰਭਉ ਸ਼ਬਦ, ਸਾਹਿਬ ਸ਼ਬਦ, ਅਲਖ ਸ਼ਬਦ, ਕਰਾਰਾ ਸ਼ਬਦ, ਲੰਗਰ ਸ਼ਬਦ, ਰਤਨ ਸ਼ਬਦ, ਪਤਾਰ ਸ਼ਬਦ, ਸੀਤਲ ਸ਼ਬਦ, ਅਪਾਰ ਸ਼ਬਦ, ਦਾਤਾ ਸ਼ਬਦ, ਬੋਹਿਤ ਸ਼ਬਦ, ਨਿਸ਼ਾਨ ਸ਼ਬਦ, ਅੰਕਸ ਸ਼ਬਦ, ਅਵਨਾਸੀ ਸ਼ਬਦ, ਮੀਠਾ ਸ਼ਬਦ, ਮਹਾਰਸ ਸ਼ਬਦ, ਔਖਤ ਸ਼ਬਦ ਆਦਿ। ਸ਼ਬਦ ਅੱਖਰ ਅਤੇ ਉਹਨਾਂ ਦੇ ਵਿਸ਼ੇਸ਼ਣਾਂ ਦੇ ਅਨੁਭਵੀ ਭਾਵ ਅਰਥਾਂ ਨੂੰ ਸੁਣਨ, ਵਿਚਾਰਨ, ਪਛਾਣਨ, ਬੁੱਝਣ, ਸੀਜਣ, ਕਮਾਵਣ, ਮਾਣਨ ਲਈ ਅਨੁਭਵੀ ਸੋਝੀ ਦੀ ਲੋੜ ਹੈ। ਹਾਂਜੀ, ਜੇ ਅਸੀਂ ਚਾਹੁੰਦੇ ਹਾਂ ਕਿ ਮਿੱਠਾ ਸ਼ਬਦ, ਇਹ ਪਤਾ ਚੱਲੇ ਕਿ ਮਿੱਠਾ ਸ਼ਬਦ ਕਿਉਂ ਕਿਹਾ ਗਿਆ ਹੈ, ਅੰਕਸ਼ ਸ਼ਬਦ ਕਿਉਂ ਕਿਹਾ ਗਿਆ ਹੈ, ਅਵਨਾਸੀ ਸ਼ਬਦ ਕਿਉਂ ਕਿਹਾ ਗਿਆ ਹੈ, ਇਸ ਦੇ ਭਾਵ ਅਰਥ ਜਾਂ ਭੇਦਾਂ ਨੂੰ ਸਮਝਣ ਲਈ ਅਨੁਭਵੀ ਸੋਝੀ ਦੀ ਲੋੜ ਹੈ। ਪਰ ਆਮ ਤੌਰ 'ਤੇ ਅਸੀਂ ਉਸ ਤਤ ਸ਼ਬਦ ਦੇ ਅੱਖਰੀ ਸਰੂਪ ਨੂੰ ਹੀ ਆਪਣੀ ਅਲਪਗ ਬੁੱਧੀ ਨਾਲ ਸੁਣਨਾ, ਵਿੱਚ ਸਮਝਣਾ, ਅਰਥਾਉਣਾ, ਵਿਚਾਰਨਾ ਸਮਝੀ ਬੈਠੇ ਹਾਂ। ਸ਼ਬਦ ਦਾ ਅੱਖਰੀ ਸਰੂਪ ਕੀ ਹੈ? ਤਤ ਸ਼ਬਦ ਦਾ ਇਹ ਗੁਰਬਾਣੀ। ਅਸੀਂ ਉੱਥੇ ਤੱਕ ਸੀਮਤ ਹਾਂ, ਗੁਰਬਾਣੀ ਨੂੰ ਪੜ੍ਹ ਲਿਆ, ਸੁਣ ਲਿਆ, ਦਿਮਾਗ ਨਾਲ ਸਮਝ ਕੇ ਵਿਚਾਰ ਲਿਆ, ਬਸ। ਪਰ ਅਸਲ ਵਿੱਚ ਤਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ, ਜਿਸ ਨੂੰ ਕੇਵਲ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸੀਜਿਆ, ਪਹਿਚਾਨਿਆ, ਵਿਚਾਰਿਆ, ਕਮਾਇਆ, ਪੁੰਚਿਆ, ਧਿਆਇਆ ਤੇ ਮਾਣਿਆ ਜਾ ਸਕਦਾ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਗੁਰਬਾਣੀ ਨਹੀਂ ਪੜ੍ਹਨੀ। ਜਦ ਤੱਕ ਸਾਡੇ ਅੰਤਰ ਆਤਮੇ ਅਨੁਭਵ ਪ੍ਰਕਾਸ਼ ਨਹੀਂ ਆਉਂਦਾ, ਤਦ ਤੱਕ ਅਸੀਂ ਸਰਗੁਣ ਦੁਨੀਆਂ ਵਿੱਚ ਵਿਚਰਦੇ ਹੋਏ ਗੁਰਸ਼ਬਦ ਦੇ ਅਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ। ਗੁਰਬਾਣੀ ਦਾ ਪਾਠ, ਕੀਰਤਨ, ਵਿਚਾਰ ਅਤੇ ਅਰਥ ਸਮਝਣ ਤੇ ਸਮਝਾਉਣ ਦੀ ਕੇਵਲ ਲੋੜ ਹੀ ਨਹੀਂ, ਸਗੋਂ ਇਹ ਅਧਿਆਤਮਕ ਪੰਧ ਲਈ ਲਾਜ਼ਮੀ ਹੈ। ਇਹ ਸਾਰੇ ਕਰਮ ਕਰਨੇ ਹਨ, ਗੁਰਬਾਣੀ ਸੁਣਨੀ ਹੈ, ਵਿਚਾਰਨੀ ਹੈ, ਪਰ ਇਸ ਦੇ ਨਾਲ ਨਾਲ ਇੱਕ ਕੰਮ ਹੋਰ ਕਰਨਾ ਹੈ। ਉਹ ਕੀ? ਕਿ ਸਾਧ ਸੰਗਤ ਵਿੱਚ ਆ ਕੇ ਅਟੁੱਟ ਸਿਮਰਨ ਕਰਨਾ ਹੈ। ਉਹ ਕਿਉਂ? ਕਿਉਂਕਿ ਸਤਸੰਗਤ ਅਤੇ ਸਿਮਰਨ ਹੀ ਅਨੁਭਵੀ ਦੇਸ਼ ਜਾਂ ਆਤਮਕ ਮੰਡਲ ਵੱਲ ਲੈ ਜਾਣ ਦਾ ਸਾਧਨ ਹੈ। ਹਾਂਜੀ, ਸਿਮਰਨ ਜਿਹੜਾ ਹੈ ਸਾਧ ਸੰਗਤ ਵਿੱਚ ਆ ਕੇ ਕਰਨਾ, ਇਹ ਸਾਨੂੰ ਅਨੁਭਵ ਤੱਕ ਪਹੁੰਚਾਉਂਦਾ ਹੈ, ਇਹ ਆਤਮਕ ਮੰਡਲ ਦੀ ਕਿਰਿਆ ਹੈ, ਤੇ ਗੁਰਬਾਣੀ ਜਿਹੜੀ ਅਸੀਂ ਪੜ੍ਹਦੇ ਸੁਣਦੇ ਹਾਂ ਇਹ ਮਾਨਸਿਕ ਕਿਰਿਆ ਹੈ। ਸੋ ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਕ ਮੰਡਲਾਂ ਦੀ ਕਿਰਿਆ ਦਾ ਸਹੀ ਗਿਆਨ ਹੋਣਾ ਜ਼ਰੂਰੀ ਹੈ। ਇਸ ਗਿਆਨ ਅਨੁਸਾਰ ਹੀ ਅਸੀਂ ਆਪਣਾ ਆਤਮਕ ਜੀਵਨ ਢਾਲਣਾ ਹੈ। ਪਰ ਸਿੱਖ ਜਗਤ ਵਿੱਚ ਬਹੁਤ ਸਾਰੇ ਲੋਕ ਮਾਨਸਿਕ ਅਤੇ ਸਰੀਰਕ ਘਾਲਣਾ ਨੂੰ ਹੀ ਧਾਰਮਿਕ ਮੰਜ਼ਿਲ ਸਮਝ ਕੇ ਸੰਤੁਸ਼ਟ ਹਨ। ਆਤਮਕ ਘਾਲਣਾ ਤਾਂ ਕੋਈ ਘਾਲਦਾ ਹੀ ਨਹੀਂ। ਅਸਲ ਵਿੱਚ ਸਰੀਰਕ ਤੇ ਮਾਨਸਿਕ ਘਾਲਣਾ ਤਾਂ ਯਤਨ ਹਨ, ਨਤੀਜਾ ਨਹੀਂ। ਇਹ ਸਾਧਨ ਹਨ, ਪੂਰਨਤਾ ਨਹੀਂ। ਪੌੜੀਆਂ ਹਨ, ਸ਼ਿਖਰ ਨਹੀਂ। ਕਲਾਸਾਂ ਹਨ, ਡਿਗਰੀ ਨਹੀਂ। ਗਿਆਨ ਹੈ, ਪ੍ਰਾਪਤੀ ਨਹੀਂ। ਯਾਤਰਾ ਹੈ, ਮੰਜ਼ਿਲ ਨਹੀਂ। ਫੁੱਲ ਹੈ, ਮਹਿਕ ਨਹੀਂ। ਇਹ ਫਲ ਹੈ ਪਰ ਰਸ ਨਹੀਂ। ਸਾਡੀ ਮੰਜ਼ਿਲ ਤਾਂ ਅਨੁਭਵੀ ਪ੍ਰਕਾਸ਼ ਦੁਆਰਾ ਤੁਰ ਇਲਾਹੀ ਮੰਡਲ ਵਿੱਚ ਪਹੁੰਚ ਕੇ ਹਰੀ ਦੇ ਚਰਨਾਂ ਵਿੱਚ ਸਮਾਉਣਾ ਹੈ, ਪਰਮਾਤਮਾ ਵਿੱਚ ਸਮਾਉਣਾ ਹੈ। ਇਹ ਸਾਡੀ ਮੰਜ਼ਿਲ ਹੈ। ਇਸ ਦਾ ਸਾਧਨ ਹੈ ਕੋਈ ਸਾਧ ਸੰਗਤ ਵਿੱਚ ਆ ਕੇ ਅਟੁੱਟ ਸਿਮਰਨ ਕਰਨਾ। ਸੋ ਗੁਰਬਾਣੀ ਵਿੱਚ ਸ਼ਬਦ ਦੇ ਅਨੇਕਾਂ ਪੱਖ ਦਰਸਾਏ ਗਏ ਹਨ, ਜਿਹਾ ਕਿ ਸ਼ਬਦ ਗੁਰੂ ਹੈ, ਸ਼ਬਦ ਪ੍ਰਕਾਸ਼ ਹੈ, ਇਹ ਸ਼ਬਦ ਰਵਰਿਆ ਭਰਪੂਰ ਹੈ, ਨਿਰਮਲ ਹੈ, ਨਾਮ ਹੈ, ਅੰਮ੍ਰਿਤ ਹੈ, ਆਤਮ ਰਸ ਹੈ, ਇਹ ਆਤਮ ਰੰਗ ਹੈ, ਇਹ ਤੁਰਕੀ ਬਾਣੀ ਹੈ, ਇਹ ਜੋਤ ਹੈ, ਇਹ ਤਤ ਹੈ, ਇਹ ਪੂਰਾ ਹੈ, ਇਹ ਨਿਰਭਉ ਹੈ, ਇਹ ਅਵਨਾਸੀ ਹੈ, ਇਹ ਨਿਰਮਲ ਨਾਦ ਹੈ, ਇਹ ਦਾਤਾ ਹੈ, ਇਹ ਸ਼ਬਦ ਤਾਂ ਸੱਚੀ ਗੁਰਮਤ ਹੈ, ਇਹ ਪ੍ਰੇਮ ਪਦਾਰਥ ਹੈ, ਇਹ ਕਰਾਰਾ ਹੈ, ਇਹ ਹੀਰਾ ਰਤਨ ਹੈ, ਇਹ ਲੰਗਰ ਹੈ, ਇਹ ਨਿਸ਼ਾਨ ਹੈ, ਇਹ ਆਤਮਾ ਹੈ, ਇਹ ਖੇਵਟ ਹੈ, ਇਹ ਬੋਇਤ ਹੈ, ਇਹ ਬਖਸ਼ਿਸ਼ ਹੈ, ਇਹ ਤਾਂ ਸਦਾ ਨਿਭਦਾ ਹੈ, ਇਹ ਅੰਤਰ ਧਿਆਨ ਹੈ, ਇਹ ਅਖੁੱਟ ਤਨ ਹੈ, ਇਹ ਭਗਤੀ ਭੰਡਾਰ ਹੈ, ਇਹ ਚਰਨ ਕਮਲ ਹੈ। ਸ੍ਰਿਸ਼ਟੀ ਰਚਣ ਤੋਂ ਪਹਿਲਾਂ ਨਿਰੰਕਾਰ ਜੁਗਾ ਜੁਗਾਂਤਰਾਂ ਤੋਂ ਕੇਵਲ ਆਪਣੇ ਆਪ ਬਿਸਮਾਦੀ ਸੁਨ ਸਮਾਦ ਸਰੂਪ ਵਿੱਚ ਲੀਨ ਰਿਹਾ। ਦ੍ਰਿਸ਼ਟ ਅਤੇ ਅਦ੍ਰਿਸ਼ਟ ਸੰਸਾਰ ਕੁਝ ਵੀ ਨਹੀਂ ਸੀ। ਨਿਰੰਕਾਰ ਦੀ ਇਸ ਅਸਚਰਜ ਅਤੇ ਅਦਭੁਤ ਸਰੂਪ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਆਦ ਕੋ ਬਿਸਮਾਦ ਵਿਚਾਰ ਕਥਿਅਲੇ ਸੁਨ ਨਿਰੰਤਰ ਵਾਸ ਲਿਆ। ਅਰਬਦ ਨਰਬਦ ਤੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਕੇਤਣਿਆਂ ਦਿਨ ਗੁਪਤ ਰਹਾਇਆ, ਕੇਤਣਿਆਂ ਦਿਨ ਸੁਨ ਸਮਾਇਆ, ਕੇਤਣਿਆਂ ਦਿਨ ਤੁੰਦੂ ਕਾਰਾ, ਫਿਰ आपे करता प्रगटड़ा। सो मन चित बुद्धि अखर रूप रंग रेख भेख ते आहत नाद तो परे तत् रूप शब्द पहला सिरजनहार निरंकार दी सुन समाध दी अवस्था विच वसदा सी। हाँ जी, जदों ना दिन सी ना रात सी ना सूरज सी ना चंद ना पत्थर ना पहाड़ ना दुनिया ना दृश्य दुनिया कुछ भी नहीं सी, परमात्मा अपनी सुन समाध हालत विच सी, उस वक्त भी ये शब्द मौजूद सी। रूप ना रेख्या जात ना होती तो अकलीन रह तो शब्द सोसार। सिद्ध गोष्ठ विच गुरु नानक साहब जी दे शब्द गुरु मत प्रथाए सिद्धा ने अनेकां प्रश्न कीते जिसका केवल संखेप वर्णन इथे कीता जांदा है। सो सिद्धा ने पहला प्रश्न महाराज नूं कीता कि इस मत जिहड़ा तुसी शब्द गुरु का मत चलाया है इसका मुढ़ की है, इसका संचालक कौन है? साहिबां ने उत्तर दिता कि इस मत का नाम सतगुर मत है, भाव इस मत का मुढ़ जां संचालक अकाल पुरख आप ही है। फिर दूसरा प्रश्न कि तुहाडा ए मत कदों चलिया? सतगुरां ने उत्तर दिता कि जदों तो पवन बनी है जां जदों तो ए सृष्टि बनी है उदों तो ए मत चलिया आ रहा है। इसलिए गुरु नानक साहब जी का यह जड़ा शब्द गुरु मत है केवल 500 साल पुराना नहीं, क्योंकि यह शब्द बाणी के रूप में गुरु नानक साहब ते होर अनेक अवतारा संतां भगतां महापुरखां नूं हरेक युग विच अनुभव आंदा रहा। सो गुरु नानक साहब ने दसां जामिया ते हुण गुरु ग्रंथ साहब जी महाराज के रूप में इस अलोप हो रहे शब्द गुरु मत नूं मुड़ सुरजीत करके प्रचलित किया। अलोप हो गया सी ये मत, सतगुरां ने मुड़ सुरजीत करके इस नूं प्रचलित किया अते पहला नालों भी इसकी अत्यंत वडियाई की ते इस नूं बहुत अहमियत दिती। साचे ते पवना पया पवने ते जल होए जल ते त्रिभुवन साजिया घट घट जोत समोए। पवन पानी बैसंतरो चौथी धरती संग मिलाई पंचम विच आकाश कर करता छठम अधिष्ट समाई। तीसरा प्रश्न सिद्धा ने कीता कि तुहाडा गुरु कौन है? सतगुरां ने उत्तर दिता कि यही तत् शब्द साडा गुरु है। सिद्ध हैरान हो गए, सतगुरां नूं पुछदे हन बड़ी अचरज गल है, शब्द तां तुसी दसदे हो कि आवाज तों भी परे है, ये रूप रेख तो भी परे है, अखर भी नहीं इसका कोई, मन चित बुद्धि तो भी परे है, ते असी दृष्टमान शरीर हाँ, फिर असी इस दे चेले किस तरह बन सकते हाँ? तो सतगुरां ने उत्तर दिता कि शब्द गुरु विच सुरत जोड़ना या शब्द दे अनहद नाद विच सुर होना ही चेले बनना है। हाँ जी, सतगुरां दे सूत्र वाल सब ने ध्यान देना है। असी कहण नाल शब्द गुरु कहण नाल साडा गुरु शब्द नहीं हो सकता, जदों असी सुरत शब्द विच जोड़ांगे ता ही असी कह सकते हाँ ये साडा गुरु है, क्योंकि उस टाइम असी सही तौर पर उसके चेले होवांगे जदों सुरत जोड़ांगे। इन्हां सवाल जवाबां नूं इन्हां पंक्तियां विच अंकित किया गया है। कवण मूल कवण मत वेला तेरा कवण गुरु जिसका तू चेला। साहिबां दा उत्तर पवन आरंभ सतगुर मत वेला शब्द गुरु सुरत कौन चेला। सो जिस शब्द का गुरु नानक साहब जी महाराज ने जिक्र किया उपर दसे हुए शब्द तो फिर सारी सृष्टि बनी है, ते इसे शब्द विच ही फिर ये समाज आती है, ते फिर दोबारा भी इसे शब्द तो उत्पन्न होती है। उत्पत परलो शब्दे होवे शब्दे ही फिर ओपत होवे। सिद्धां दा अगला प्रश्न सी कि इस शब्द दा वासा किथे है, तुहाडा ये शब्द वसदा किथे है? तां गुरु नानक साहब जी ने उत्तर दिता कि शब्द साडे तुर अंतर आत्मा विच वसदा है, ते फिर बाहर सृष्टि विच भी सारे ओतपोत परवित है, साडे अंतर आत्मा विच भी है, ते कायनात दे जर्रे जर्रे विच भी है। जेता कीता ते ता ना विण नावै ना ही को था, जो ब्राह्मण जो ब्रह्मंडे सोई पिंडे जो खोजै सो पावे। सो शब्द निरंतर निज कर आछै त्रिभवन जोत सो शब्द लहै। सो शब्द को निरंतर वास अलखंग जय देखा तै सोई। उपरले गुरबाणी दे प्रमाणा तो इस सुते सिद्ध स्पष्ट हो जाता है कि परमात्मा शब्द नाम अथवा जोत दे स्वरूप द्वारा साडे अंदर अते सृष्टि विच रव रहा भरपूर है। हाँ जी, परमात्मा आप शब्द दे स्वरूप विच साडे अंतर आत्मा विच भी वसदा है, ते बार सारी सृष्टि विच भी। एक उदाहरण, साइंसदाना ने मादे नूं बारीक तो बारीक तोड़ के सिद्ध किया है ਕਿ ਠੋਸ ਮਾਦਾ ਅਦ੍ਰਿਸ਼ਟ ਅਤੇ ਸੂਖਮ ਪ੍ਰੋਟੋਨਸ, ਨਿਊਟ੍ਰੋਨਸ, ਇਲੈਕਟ੍ਰੋਨਸ ਆਦਿ ਬਾਰੀਕ ਸੂਖਮ ਅਣੂਆਂ ਦਾ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਪ੍ਰੋਟੋਨਸ ਅਤੇ ਨਿਊਟ੍ਰੋਨਸ ਪਰਮਾਣੂ ਦੇ ਕੇਂਦਰ ਵਿੱਚ ਸਥਿਰ ਪਏ ਰਹਿੰਦੇ ਹਨ, ਪਰ ਇਲੈਕਟ੍ਰੋਨਸ ਪ੍ਰਕਾਸ਼ ਦੀ ਰਫ਼ਤਾਰ ਨਾਲ ਸਦਾ ਹੀ ਕੇਂਦਰ ਦੇ ਆਲੇ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ। ਇਹਨਾਂ ਇਲੈਕਟ੍ਰੋਨਸ ਦੀ ਹਰਕਤ ਦੁਆਰਾ ਹੀ ਦੁਨੀਆਂ ਦੇ ਸਾਰੇ ਪਦਾਰਥ ਅਤੇ ਬਿਜਲੀ ਹੋਂਦ ਵਿੱਚ ਆਉਂਦੀ ਹੈ। ਭਾਵ ਇਲੈਕਟ੍ਰੋਨਸ ਦੀ ਸੂਖਮ ਅਤੇ ਅਦ੍ਰਿਸ਼ਟ ਹਰਕਤ ਹੀ ਮਾਦੇ ਅਤੇ ਬਿਜਲੀ ਦੀ ਅਸਥੂਲ ਤੇ ਦ੍ਰਿਸ਼ਟਮਾਨ ਸ਼ਕਤੀ ਦਾ ਮੂਲ ਹੈ। ਠੀਕ ਇਸੇ ਤਰ੍ਹਾਂ ਧਰਤੀ ਦੀ ਹਰ ਵਸਤੂ ਅਦ੍ਰਿਸ਼ਟ ਕਸ਼ਿਸ਼ ਜਾਂ ਧਰਤੀ ਖਿੱਚ ਦੇ ਅਧੀਨ ਹੈ। ਹਰ ਵਸਤੂ ਦੇ ਪਰਮਾਣੂ ਇਸ ਖਿੱਚ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਅਜਿਹੀ ਖਿੱਚ ਸਭ ਪਰਮਾਣੂਆਂ ਵਿੱਚ ਕੇਵਲ ਧਰਤੀ ਤੇ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਵਿਆਪਕ ਅਤੇ ਪ੍ਰਵਿਰਤ ਹੈ। ਪਦਾਰਥਕ ਖਿੱਚ ਚੁੰਬਕੀ ਖਿੱਚ ਦੀ ਤਰ੍ਹਾਂ ਇੱਕ ਅੰਨੇ ਨਿਯਮ ਅਨੁਸਾਰ ਕੰਮ ਕਰਦੀ ਹੈ ਤੇ ਇਹੋ ਜਿਹੇ ਕੁਦਰਤੀ ਨਿਯਮ ਅਚੇਤ ਹੋਣ ਕਰਕੇ ਨਿਰੰਕਾਰੀ ਨਿਯਮਾਂ ਤੋਂ ਨਿਖੇੜੇ ਜਾ ਸਕਦੇ ਹਨ। ਉਪਰਲੀਆਂ ਦੋਨਾਂ ਉਦਾਹਰਣਾਂ ਤੋਂ ਸਿੱਧ ਹੁੰਦਾ ਹੈ ਕਿ ਠੋਸ ਮਾਦੇ ਵਿੱਚ ਵੀ ਸ਼ਕਤੀ ਕੰਮ ਕਰ ਰਹੀ ਹੈ, ਪਰ ਇਹ ਸ਼ਕਤੀ ਅਤੇ ਇਸ ਦੇ ਨਿਯਮ ਚੇਤਨ ਨਹੀਂ। ਧਿਆਨ ਦੇਣਾ ਜੀ, ਅਸੀਂ ਕੋਈ ਚੀਜ਼ ਧਰਤੀ ਤੋਂ ਉੱਪਰ ਸੁੱਟਦੇ ਹਾਂ, ਧਰਤੀ ਉਸਨੂੰ ਖਿੱਚ ਲੈਂਦੀ ਹੈ, ਕਿਉਂਕਿ ਧਰਤੀ ਵਿੱਚ ਖਿੱਚ ਦੀ ਸ਼ਕਤੀ ਹੈ ਤੇ ਉਹ ਜਿਹੜੀ ਚੀਜ਼ ਉਸ ਵੱਲ ਵਾਪਸ ਆ ਜਾਂਦੀ ਹੈ ਉਹ ਵੀ ਧਰਤੀ ਦੇ ਖਿੱਚ ਦੇ ਨਿਯਮਾਂ ਦੀ ਪਾਲਣ ਕਰਦੀ ਹੈ, ਆ ਜਾਂਦੀ ਹੈ। ਸੋ ਇਸ ਤੋਂ ਸਾਬਤ ਹੋਇਆ ਕਿ ਠੋਸ ਮਾਦੇ ਵਿੱਚ ਵੀ ਕੋਈ ਨਾ ਕੋਈ ਸ਼ਕਤੀ ਹੈ, ਕੋਈ ਨਿਯਮ ਹਨ, ਪਰ ਇਹ ਸ਼ਕਤੀ ਅਤੇ ਇਸ ਦੇ ਨਿਯਮ ਚੇਤਨ ਨਹੀਂ, ਕਿਉਂਕਿ ਬੁੱਧੀ ਅਤੇ ਵਲਵਲੇ ਤੋਂ ਵਾਂਝੇ ਹਨ। ਨਾ ਧਰਤੀ ਵਿੱਚ ਬੁੱਧੀ ਹੈ, ਨਾ ਵਲਵਲਾ ਹੈ, ਪਰ ਸ਼ਕਤੀ ਅਤੇ ਨਿਯਮ ਹੈ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ ਅਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਇੱਕ ਹੋਰ ਸਤ ਚਿਤ ਆਨੰਦ ਸਰੂਪ ਪਰਮ ਤੱਤ ਹੈ। ਇਹ ਜਿਉਂਦੀ ਜਾਗਦੀ ਆਤਮ ਜੀਵਨ ਰਹੋ ਅਨਹਤੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਲਾਹੀ ਹੁਕਮ ਦੇ ਅਧੀਨ ਇਹੀ ਆਤਮਕ ਰਹੋ ਸਾਰੀ ਸ੍ਰਿਸ਼ਟੀ ਦੇ ਕੁਦਰਤੀ ਨਿਯਮਾਂ ਵਿੱਚ ਪਰਵਿਰਤ ਅਤੇ ਰਵ ਰਹੀ ਭਰਪੂਰ ਹੈ। ਗੁਰਬਾਣੀ ਅਨੁਸਾਰ ਇਸੇ ਪਰਮ ਤੱਤ ਜੀਵਨ ਰਹੋ ਅਨਹਤੁਨੀ ਰੁਣ ਚੁਣਕਾਰ ਅਕਲ ਕਲਾ ਬਾਣੀ ਨਾਮ ਹੁਕਮ ਦੇ ਗੁੱਜੇ ਸੂਖਮ ਪਰਮ ਤੱਤਾਂ ਦੇ ਪ੍ਰਵੇਸ਼ ਅਤੇ ਪ੍ਰਵਿਰਤੀ ਨੂੰ ਸ਼ਬਦ ਕਿਹਾ ਗਿਆ ਹੈ। ਸੋ ਜਿਹੜੀ ਇਹ ਅਦ੍ਰਿਸ਼ਟ ਸ਼ਕਤੀ ਹੈ, ਜਿਹੜੀ ਅਚੇਤ ਸ਼ਕਤੀ ਹੈ, ਉਸ ਨੂੰ ਜਿਹੜੀ ਚਲਾਉਣ ਵਾਲੀ ਸਤਾ ਹੈ ਜੀਵਨ ਰਹੋ, ਉਹ ਜਿਹੜੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਸ਼ਬਦ ਦੇ ਰੂਪ ਵਿੱਚ ਪ੍ਰਵਿਰਤ ਹੋ ਰਹੀ ਹੈ, ਜਾਂ ਅਨਹਤੁਨੀ ਦੇ ਰੂਪ ਵਿੱਚ ਜਾਂ ਜੀਵਨ ਰਹੋ ਦੇ ਰੂਪ ਵਿੱਚ, ਉਸੇ ਨੂੰ ਹੀ ਗੁਰਬਾਣੀ ਵਿੱਚ ਸ਼ਬਦ ਕਿਹਾ ਗਿਆ ਹੈ। ਇੱਥੇ ਇੱਕ ਹੋਰ ਗੱਲ ਸਮਝਣ ਵਾਲੀ ਹੈ ਕਿ ਸਾਇੰਸਦਾਨਾਂ ਨੇ ਤਾਂ ਦਿਸ ਦੇ ਮਾਤੇ ਨੂੰ ਤੋੜ ਤੋੜ ਕੇ ਇਸ ਦੇ ਸੂਖਮ ਤੱਤ ਰੂਪੀ ਕੇਵਲ ਨਿਰਚੇਤਨ ਸ਼ਕਤੀ ਨੂੰ ਲੱਭਿਆ ਹੈ, ਪਰ ਭਗਤਾਂ ਨੇ ਸਿਮਰਨ ਦੁਆਰਾ ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ ਆਪਣੀਆਂ ਅਦ੍ਰਿਸ਼ਟ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜਾਗਤ ਜੋਤ ਤੇ ਪਰਮ ਤੱਤ ਰੂਪੀ ਸ਼ਬਦ ਜਾਂ ਅਨਹਤੁਨੀ ਨੂੰ ਅਨੁਭਵ ਕੀਤਾ ਹੈ। ਉਹ ਜਿਹੜੀ ਨਿਰਚੇਤਨ ਸ਼ਕਤੀ ਨੂੰ ਵੀ, ਉਹ ਜਿਹੜੀ ਪਰਮ ਸੱਤਾ ਚਲਾਉਂਦੀ ਹੈ ਸ਼ਕਤੀ, ਉਸ ਨੂੰ ਅਨੁਭਵ ਕੀਤਾ ਹੈ ਭਗਤਾਂ ਨੇ। ਕਿਸ ਤਰ੍ਹਾਂ? ਸਿਮਰਨ ਕਰ ਕਰਕੇ, ਆਪਣੀਆਂ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰ ਕਰਕੇ ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ। ਸੋ ਜਦ ਇਹ ਮਨ ਅਨਹਤੁਨੀ ਸੁਣਦਾ ਹੈ ਤਾਂ ਵਿਸਮਾ ਦੀ ਅਸਚਰਜ ਰਸ ਮਾਣਦਾ ਹੈ ਅਤੇ ਵਾਹ ਵਾਹ ਦੇ ਆਤਮਕ ਹੁਲਾਰੇ ਵਿੱਚ ਆ ਕੇ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ ਤਾਂ ਉਸ ਨੂੰ ਬਾਣੀ ਕਿਹਾ ਜਾਂਦਾ ਹੈ। ਜਦ ਗੁਰੂ ਸਾਹਿਬ ਦੇ ਮੁਖਾਰ ਬਿੰਦ ਤੋਂ ਇਲਾਹੀ ਅਨਹਤੁਨੀ ਦਾ ਪ੍ਰਗਟਾਵਾ ਹੋਇਆ ਤਾਂ ਉਸ ਨੂੰ ਗੁਰਬਾਣੀ ਕਿਹਾ ਗਿਆ ਹੈ। ਸਾਹਿਬਾਂ ਨੇ ਉਸੇ ਤਤ ਸ਼ਬਦ ਨੂੰ ਅਨੁਭਵ ਕਰਕੇ ਉਹਨਾਂ ਨੂੰ ਅੱਖਰਾਂ ਵਿੱਚ ਉਚਾਰਿਆ ਤਾਂ ਉਸ ਨੂੰ ਕੀ ਕਿਹਾ ਗਿਆ? ਗੁਰਬਾਣੀ। ਇਸੇ ਤਰ੍ਹਾਂ ਚਾਰੇ ਯੁਗਾਂ ਦੇ ਸੰਤ ਜਾਂ ਭਗਤ ਆਪਣੇ ਹਿਰਦੇ ਦੀਆਂ ਡੂੰਘਾਈਆਂ ਵਿੱਚੋਂ ਜਦ ਕੋਈ ਬਚਨ ਉਚਾਰਦੇ ਹਨ ਤਾਂ ਉਸਨੂੰ ਸੰਤ ਬਾਣੀ ਜਾਂ ਭਗਤ ਬਾਣੀ ਕਹਿੰਦੇ ਹਨ। ਸੋ ਇਹ ਅਨਹਤੁਨੀ ਜਾਂ ਨਾਦ ਸਾਡੇ ਅੰਦਰ ਗੁੱਝੇ ਤੌਰ ਤੇ ਆਤਮਕ ਡੂੰਘਾਈਆਂ ਵਿੱਚ ਇੱਕ ਰਸ ਸਦਾ ਗੂੰਜਦੀ ਰਹਿੰਦੀ ਹੈ ਜਿਸ ਨੂੰ ਸ਼ਬਦ ਕਿਹਾ ਗਿਆ। ਸ਼ਬਦ ਏ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵੇ। ਸਦਾ ਹਜ਼ੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ, ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮੀਠਾ ਮਨੈ ਪਿਆਰਾ। ਸੋ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਇਸ ਸ਼ਬਦ ਦਾ ਆਦ ਤਤ ਸਰੂਪ ਅਨੁਭਵ ਇਸ ਦੇ ਸੋਹਵੇਂ ਨਿਰੰਕਾਰ ਵਾਂਗੂ ਰੂਪ ਰੰਗ ਰੇਖ ਚੱਕਰ ਚਿਹਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਸਮੇਂ ਆਵਾਜ਼ ਦੇਸ਼ ਤੋਂ ਪਰੇ ਹੈ। ਇਸ ਦਾ ਰੂਪ ਵੀ ਤੇ ਇਸ ਦਾ ਅਨੁਭਵ ਵੀ ਇਹ ਆਵਾਜ਼ ਤੋਂ ਵੀ ਪਰੇ ਹੈ, ਆਵਾਜ਼ ਨਹੀਂ ਹੈ, ਤੇ ਬੁੱਧੀ ਤੋਂ ਮਨ ਚਿੱਤ ਅੱਖਰ ਤੋਂ ਸਮੇਂ ਤੋਂ ਇਹਨਾਂ ਸਭ ਚੀਜ਼ਾਂ ਤੋਂ ਪਰੇ ਹੈ। ਗੁਰਬਾਣੀ ਵਿੱਚ ਸ਼ਬਦ ਦੀ ਅਨਹਤ ਸੂਖਮ ਅਨੁਭਵੀ ਹੋਂਦ ਨੂੰ ਇਉਂ ਦਰਸਾਇਆ ਗਿਆ ਹੈ। बावन अक्षर लोक त्रै सब किछ इन्हीं माए ए अखर खिर जाएंगे ओए अखर इनमें नाहे। जहां बोलते अक्षर आवा जय अबोलते मन न रहावा बोल अबोल मद है सोई जस ओ है तस लखे न कोई। ऋण चुनो शब्द अनाहद नित उठ गाइये संतन के सुन शब्द अपरंपर तार है कहते मुकत शब्द निस्तार है। दिन करते एक चलत उपाया अनहद बाणी शब्द सुनाया वाहि गुरु गुर शब्द लै पिरम प्याला चुप चुप बोला अनहद शब्द आवेश अकड़ कड़ाया। सो उपरली विचार तो यह सिद्ध होया कि शब्द दृष्टमान मायकी दुनिया विच अखरी रूप अते बोली विच प्रगट है जिवें कि गुरबाणी अखरी नाम अखरी सालाहा अखरी ज्ञान गीत गुणगाहा। पर शब्द निरा पूरा अखर रूप अखरी रूप नहीं अदृष्ट आत्मक मंडल विच शब्द सूखम अते अगोचर है जो साड़ी मन बुद्धि दी पकड़ तो परे है। ए इलाही शब्द सिर्फ अनुभव द्वारा ही समझिया बुझिया चीनिया पहचानिया विचारिया कमाया पुंजिया वसाया ते त्याया जा सकता है। ए सूखम शब्द ही इलाही होन दा प्रगटावा है अस्थूल शब्द नहीं। ए सूखम शब्द परमात्मा दी होन दा प्रतीक है प्रकाश है सबूत है निशान है। सो शब्द अते नाम आत्मक प्रकाश दे दो पख हन शब्द इलाही होन दा प्रकाश अते प्रतीक है ते नाम इस प्रकाश दी प्रवृत्ति है। शब्द अते नाम दोनों ही इक्के आत्मक प्रकाश दे प्रतीक अते प्रगटावे हन शब्दे ही ना उपजे शब्दे मेल मिलाया। अनहद बाणी गुर शब्द जानी हर नाम हर रस पोगो गुर कै शब्द हर नाम वखाणे गुरबाणी वर्ती जग अंतर इस बाणी ते हर नाम पाएंदा। सो पिछे जिक्र आ चुका है कि तत् शब्द अपने सोमे अकाल पुरख निरंकार वांगू अकाल पुरख वांगू अत सूखम अते अरूप है। सुरत भी तत् शब्द दी न्याई सूखम अते अरूप है। सो सूखम वस्तु सूखम जरिए द्वारा ही पकड़ी जा बुझी जा सकती है। इसलिए सूखम सुरत ही तत् शब्द नु अनुभव कर सकती है क्योंकि सूखम सुरत विच ही समर्था है कि ए रबी पै रबी बिस्माद दैवी प्रेम अनहद नाद या नाम तुनु अनुभव द्वारा मानद्या होया त्रै गुणी माया दे देश काल सियाणप ते विकार दियां हदां पार करके तत् शब्द विच समा सकदी है। सो ए सूखम सुरत दी दात 84 लख जूना विचों सिर्फ मनुख नु ही प्रदान होई है। हाथ पैर दे दात कर शब्द सुरत सुबदिष्ट द्वारे। सो इथे गल समझण योग है कि तत् शब्द साडे माया विच गलतान होए मनूर मन चित बुद्धि दी पकड़ तो परे है। जब तक साडा मन ए माया विच गलतान रहेगा तद तक ता ठुला रहेगा अस्थूल रहेगा। तद तक ना असी शब्द दा रस मान सकते हाँ ना उसके अनुभव नू मान सकते हाँ ना परमात्मा दे दर्शन कर सकते हैं। क्यों जदों साडा मन निर्मल होएगा माया तो ता उठेगा सूखम होएगा सूखम सुरती फिर साड़ी उस शब्द नू पकड़ सकती है। सो इस विचार तो स्पष्ट है कि तत् शब्द ही गुरु है अते सुरत ही चेला है। जिस तरह शब्द संसार ते निरंकार विचकार एक पुल है इस तरह सुरत भी सूखम तत् शब्द अते अस्थूल अखरी शब्द विचकार अनुवादक या उलथाकार है। दूजे लफ्जां विच सुरत अंतर आत्मे सूखम दैवी अनुभवां नू अखरां विच बयान कर सकती है। जेड़ा कोई सुरत द्वारा तत् शब्द नू अनुभव कर लवे तो उसनू अखरां विच बयान भी वह कर सकता है ते अखरां में दर्शाए हुए सूखम दैवी गुणा नू अंतरात्मे अनुभव करके आत्मक रस भी मान सकती है। जिस दी सुरत सूखम हो चुकी है जदों वो गुरबाणी नू पढ़ेगा तो उस दे अंदर जिहड़ा तत् शब्द है उसनू मान के उसका आत्मक रस भी लै सकता है। सो इस सूखम सुरत विच समर्था है। सुरत ही निरंकार अते संसार विचकार तत् शब्द रूपी पुल नू अनुभव करके जीव नू मायकी पाव सागर तो पार कर सकती है। हाँ जी और कोई रस्ता नहीं है इस मायकी पाव सागर तो पार होण दा क्योंकि पुल शब्द है संसार तो निरंकार विचकार ते पुल नू पार करन वाली सूखम सुरती है। सो इस पुल नू पार करके साड़ी सूखम सुरती परमात्मा दे चरणा विच समा सकती है। ਇਹ ਸੂਖਮ ਖੇਡ ਹੇਠ ਲਿਖੇ ਪ੍ਰਮਾਣਾਂ ਤੋਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ। ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਤਾਏ, ਪੈ ਕੇ ਚਰਨ ਕਰ ਭਾਉ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਐ ਇਉਂ ਕੰਤ ਮਿਲਾਵਾ ਹੋਏ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾ ਈ ਨੇ ਸਾਣੇ, ਸੁਰਤ ਸ਼ਬਦ ਪਾਉ ਸਾਗਰ ਤਰੀਐ ਨਾਨਕ ਨਾਮ ਵਖਾਣੇ। ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਪਰ ਡਾਰੀ, ਸ਼ਬਦ ਸੁਰਤ ਅਸਗਾਹ ਅਕੜ ਕੜਾਇਆ। ਪਰ ਇਸ ਅੰਤਰਮੁਖੀ ਸੂਖਮ ਖੇਡ ਨੂੰ ਕੇਵਲ ਸਾਤ ਸੰਗਤ ਅਤੇ ਗੁਰਪ੍ਰਸਾਦ ਦੁਆਰਾ ਹੀ ਬੁੱਝਿਆ ਜਾਂ ਜਾਣਿਆ ਜਾ ਸਕਦਾ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਇਉਂ ਖੋਲ ਕੇ ਦਰਸਾਇਆ ਗਿਆ ਹੈ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ। ਸਾਧਨ ਇੱਕੋ ਹੀ ਹੈ ਜਿਹੜਾ ਸਮਝ ਲਏ ਕਿ ਸੰਗਤ ਵਿੱਚ ਆ ਕੇ ਅਟੁੱਟ ਸਿਮਰਨ ਕਰਕੇ ਉਸ ਨਾਲ ਲਿਵ ਲਾਣੀ। ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਪਿਆਰਾ, ਸਾਧ ਸੰਗਤ ਗੁਰ ਸ਼ਬਦ ਵਿਲੋਵੈ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਭਗਤਾਰੇ। ਇੱਥੇ ਇੱਕ ਗੱਲ ਦੱਸਣੀ ਅਤ ਜ਼ਰੂਰੀ ਹੈ, ਜ਼ਰਾ ਧਿਆਨ ਨਾਲ ਸਰਵਣ ਕਰਨਾ, ਕਿ ਸ਼ਬਦ ਸੁਰਤ ਦੇ ਮੇਲ ਹੋਣ ਨਾਲ ਜੀਵ ਦੀ ਜ਼ਮੀਰ ਜਾਂ ਆਤਮਾ ਦੀ ਆਵਾਜ਼ ਨਾਲੋਂ ਨਾਲ ਬਲਵਾਨ ਅਤੇ ਗਿਆਨਵਾਨ ਹੁੰਦੀ ਜਾਂਦੀ ਹੈ। ਇਹ ਆਵਾਜ਼ ਜਗਿਆਸੂ ਦੇ ਅੰਦਰ ਲਗਾਤਾਰ ਅਨੇਕਾਂ ਦੈਵੀ ਪ੍ਰੇਰਨਾਵਾਂ ਅਤੇ ਭਾਵਨਾਵਾਂ ਪੈਦਾ ਕਰਦੀ ਹੈ ਅਤੇ ਨੀਵੇਂ ਪਾਸਿਓਂ ਤਤ ਛਿੰਨ ਰੋਕਦੀ ਰਹਿੰਦੀ ਹੈ। ਜ਼ਮੀਰ ਦੀ ਅੰਦਰਲੀ ਦੈਵੀ ਆਵਾਜ਼ ਜਗਿਆਸੂ ਦੀ ਸੁਰਤ ਮਤ ਮਨ ਬੁੱਧੀ ਆਚਰਣ ਦੀ ਘਾੜਤ ਲਈ ਅਤਿਅੰਤ ਸਹਾਈ ਹੁੰਦੀ ਹੈ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਰ। ਇਸ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਜ਼ਮੀਰ ਜਾਂ ਆਤਮਾ ਦੀ ਆਵਾਜ਼ ਦਾ ਸ਼ਬਦ ਸੁਰ ਦੇ ਮੇਲ ਨਾਲ ਗਹਿਰਾ ਸੰਬੰਧ ਹੈ ਅਤੇ ਇੱਕ ਦੂਜੇ ਵਿੱਚ ਓਤ ਪੋਤ ਹਨ। ਕਿਵੇਂ? ਕਿ ਜਿਹੜੀ ਆਤਮਾ ਹੈ ਉਸਦਾ ਕੇਂਦਰ ਹੈ ਪਰਮਾਤਮਾ। ਆਤਮਾ ਜਾਂ ਜ਼ਮੀਰ ਵਿੱਚੋਂ ਤਾਂ ਉਹੀ ਆਵਾਜ਼ ਉੱਠੇਗੀ ਜਿਹੜੀ ਸਾਨੂੰ ਪਰਮਾਤਮਾ ਵੱਲ ਖਿੱਚੇਗੀ, ਉਹ ਜਿਹੀਆਂ ਭਾਵਨਾਵਾਂ ਪੈਦਾ ਹੋਣਗੀਆਂ ਜਿਹੜੀਆਂ ਪਰਮਾਤਮਾ ਵੱਲ ਖਿੱਚਣਗੀਆਂ। ਸੋ ਜਦੋਂ ਅਸੀਂ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹਾਂ, ਕਿਉਂਕਿ ਇਹ ਸਾਨੂੰ ਤਤ ਛਿੰਨ ਨੀਵੇਂ ਪਾਸਿਆਂ ਤੋਂ ਰੋਕਦੀ ਹੈ ਅਤੇ ਪਰਮਾਤਮਾ ਵੱਲ ਖਿੱਚਦੀ ਹੈ, ਤਾਂ ਜ਼ਮੀਰ ਦੀ ਆਵਾਜ਼ ਅਨੁਸਾਰ ਜਾਂ ਆਤਮਾ ਦੀ ਆਵਾਜ਼ ਅਨੁਸਾਰ ਜਦੋਂ ਅਸੀਂ ਜੀਵਨ ਜੀਉਂਦੇ ਹਾਂ ਤਾਂ ਸਾਡੀ ਸੁਰਤ ਵੀ ਘੜੀ ਜਾਂਦੀ ਹੈ, ਮਤ ਵੀ ਘੜੀ ਜਾਂਦੀ ਹੈ, ਮਨ ਵੀ ਘੜਿਆ ਜਾਂਦਾ ਹੈ, ਬੁੱਧੀ ਵੀ ਘੜੀ ਜਾਂਦੀ ਹੈ ਅਤੇ ਸਾਡਾ ਆਚਰਣ ਵੀ ਘੜਿਆ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ। ਅਤੇ ਜਦੋਂ ਸੁਰਤ ਘੜੀ ਜਾਂਦੀ ਹੈ ਫਿਰ ਸ਼ਬਦ ਵਿੱਚ ਹੋਰ ਖੁੱਭ ਕੇ ਲੱਗਦੀ ਹੈ, ਅਤੇ ਜਿਉਂ ਖੁੱਭ ਕੇ ਅਸੀਂ ਹੋਰ ਕਮਾਈ ਕਰਦੇ ਹਾਂ ਤਿਉਂ ਤਿਉਂ ਜ਼ਮੀਰ ਦੀ ਆਵਾਜ਼ ਵੀ ਬਲਵਾਨ ਹੁੰਦੀ ਜਾਂਦੀ ਹੈ। ਦੋਨਾਂ ਦਾ ਆਪਸ ਵਿੱਚ ਸੰਬੰਧ ਹੈ ਕਿ ਜਿਉਂ ਜਿਉਂ ਅਸੀਂ ਕਮਾਈ ਕਰਦੇ ਹਾਂ ਜ਼ਮੀਰ ਦੀ ਆਵਾਜ਼ ਬਲਵੰਦ ਹੁੰਦੀ ਹੈ, ਬਲਵਾਨ ਹੁੰਦੀ ਹੈ, ਅਤੇ ਜਿਉਂ ਜਿਉਂ ਜ਼ਮੀਰ ਦੀ ਆਵਾਜ਼ ਅਨੁਸਾਰ ਅਸੀਂ ਜੀਵਨ ਭੋਗਦੇ ਹਾਂ ਸ਼ਬਦ ਸੁਰ ਦਾ ਮੇਲ ਵੱਧਦਾ ਹੈ, ਸੁਰਤ ਸਾਡੀ ਸੂਖਮ ਹੁੰਦੀ ਜਾਂਦੀ ਹੈ। ਸੋ ਇਸ ਜ਼ਮੀਰ ਜਾਂ ਆਤਮਾ ਦੀ ਆਵਾਜ਼ ਦਾ ਸ਼ਬਦ ਸੁਰਤ ਦੇ ਮੇਲ ਨਾਲ ਗਹਿਰਾ ਸੰਬੰਧ ਹੈ ਅਤੇ ਇੱਕ ਦੂਜੇ ਵਿੱਚ ਓਤ ਪੋਤ ਹਨ। ਇਹ ਜ਼ਮੀਰ ਦੀ ਆਵਾਜ਼ ਵੀ ਸੁਰਤ ਦੁਆਰਾ ਅੰਤਰਾਤਮ ਹੀ ਸੁਣਾਈ ਦੇ ਸਕਦੀ ਹੈ। ਇਹਨਾਂ ਕੰਨਾਂ ਨਾਲ ਅਸੀਂ ਆਤਮਾ ਦੀ ਆਵਾਜ਼ ਨਹੀਂ ਸੁਣ ਸਕਦੇ। ਜਿਹੜੇ ਅਭਿਆਸੀ ਹਨ ਉਹਨਾਂ ਨੂੰ ਪਤਾ ਹੈ ਕਿ ਅੰਤਰਾਤਮੇ ਇਹ ਸੁਣਾਈ ਦਿੰਦੀ ਹੈ। ਸੋ ਸ਼ਬਦ ਸੁਰ ਦੇ ਮੇਲ ਨਾਲ ਇਲਾਹੀ ਮੰਡਲ ਦੇ ਸਾਰੇ ਆਤਮਕ ਗੁਣ ਜੀਵ ਦੇ ਮਨ ਤਨ ਚਿੱਤ ਬੁੱਧੀ ਵਿੱਚ ਪ੍ਰਵਿਰਤ ਹੋ ਜਾਂਦੇ ਹਨ ਅਤੇ ਜੀਵ ਵਡਭਾਗਾ ਅਤੇ ਗੁਰਮੁਖ ਬਣ ਜਾਂਦਾ ਹੈ। ਹਾਂਜੀ, ਸਾਰੇ ਗੁਣ ਆ ਜਾਂਦੇ ਹਨ ਅਤੇ ਜੀਵ ਵਡਭਾਗਾ ਅਤੇ ਗੁਰਮੁਖ ਬਣ ਜਾਂਦਾ ਹੈ। ਸੋ ਸਾਧਨ ਨੂੰ ਫਿਰ ਦੁਹਰਾ ਦੇਈਏ ਕਿ ਇੱਕ ਤਾਂ ਮਾਨਸਿਕ ਸਾਧਨ ਹੈ ਕਿ ਗੁਰਬਾਣੀ ਦਾ ਪਾਠ ਕਰਨਾ ਹੈ, ਇਸਦਾ ਵਿਚਾਰ ਕਰਨਾ, ਇਸਦਾ ਕੀਰਤਨ ਸੁਣਨਾ ਹੈ, ਅਤੇ ਦੂਸਰਾ ਆਤਮਕ ਮੰਡਲ ਵਿੱਚ ਜਾਣ ਦਾ ਸਾਧਨ ਵੀ ਕਰਨਾ ਹੈ, ਉਹ ਹੈ ਸਾਧ ਸੰਗਤ ਵਿੱਚ ਆ ਕੇ ਸਵਾਸ ਸਵਾਸ ਅਖਰੀ ਸਰੂਪ ਸ਼ਬਦ ਦਾ ਅਭਿਆਸ। ਵਾਹਿਗੁਰੂ ਵਾਹਿਗੁਰੂ ਦਾ ਜਾਪ, ਗੁਰਬਾਣੀ ਵਿਚਾਰ, ਲੇਖ ਨੰਬਰ 58, ਸ਼ਬਦ ਪਾਕ ਪਹਿਲਾ।